ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹ ਪ੍ਰਭੂ ਨਾਨਕ ਦੇ ਕਰ ਹੱਥ ਮੇਰ ਕਰੋ ਤ੍ਰਿਣ ਤੇ ਮੋਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸ ਭੂਲ ਸ਼ਿਮਾ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋਸ ਸੇਵ ਕਰੀ ਤੁਮਰੀ ਤਿਨਕੀ ਸਭ ਹੀ ਗ੍ਰਹਿ ਦੇਖੀਅਤ ਦੁਰਬ ਪਰੋਸ ਯਾ ਕਲ ਮੈਂ ਕਲ ਕਾਲ ਕਿਰਪਾਨਕ ਭਾਰੀ ਭੁਜਾਨਕ ਭਾਰੀ ਭਰੋਸ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਾਉ ਕਰੀ ਵਖਿਆਨ ਵਾਹਿਗੁਰੂ ਸਾਹਿਬ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤ ਯੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਵਾਲੀ ਏ ਕੁਲ ਆਲਮ ਸਰਵਰੇ ਕਾਇਨਾਤ ਬਖਸ਼ਿਸ਼ਾਂ ਦੇ ਭੰਡਾਰ ਸਰਬ ਵਿਆਪਕ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰ ਯੋਗ ਸਾਧ ਸੰਗਤ ਜੀਓ, ਗੁਰੂ ਕੀ ਕਿਰਪਾ ਸਦਕਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜਮਿਲ ਬੈਠ ਕੇ ਹਰ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਅੰਮ੍ਰਿਤ ਰੂਪ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ। ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਔਰ ਚੌਹਾਂ ਯੁੱਗਾਂ ਦੀ ਸਥਾਪਨਾ ਅਕਾਲ ਪੁਰਖ ਨੇ ਆਪ ਕੀਤੀ। ਯੁੱਗ ਦਾ ਅਰਥ ਹੈ ਸਮਾਂ, ਚਾਰ ਸਮੇਂ ਸਤ ਯੁੱਗ, ਤ੍ਰੇਤਾ, ਦੁਆਪਰ ਔਰ ਕਲਯੁੱਗ, ਇਹ ਚਾਰ ਯੁੱਗ ਕਹੇ ਜਾਂਦੇ ਨੇ ਔਰ ਇਹਨਾਂ ਚੌਹਾਂ ਯੁੱਗਾਂ ਦੇ ਵੱਖੋ ਵੱਖਰੇ ਧਰਮ ਮੰਨੇ ਗਏ ਹਨ। ਹਜ਼ੂਰ ਦਾ ਗੁਰਬਾਣੀ ਵਿੱਚ ਫੁਰਮਾਨ ਹੈ, ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨਾਂ ਯੁਗ ਤੀਨਾਂ ਦਿੜੈ ਕਲ ਕੇਵਲ ਨਾਮ ਆਧਾਰ। ਸਤਿਯੁਗ ਦੇ ਵਿੱਚ ਸੱਤ ਕਰਮ ਦੀ ਪ੍ਰਧਾਨਤਾ ਸੀ, ਸੱਚ ਬੋਲਣਾ, ਸੱਚ ਦਾ ਜਾਪ ਕਰਨਾ, ਸੱਚ ਨਾਲ ਹੀ ਜੁੜਨਾ, ਸੱਤ ਪ੍ਰਤੱਗੀ ਹੋ ਕੇ ਰਹਿਣਾ, ਇਹ ਪ੍ਰਧਾਨ ਕਰਮ ਸੀ। ਤ੍ਰੇਤੇ ਯੁੱਗ ਵਿੱਚ ਜਗ ਇਤਿਆਦਿਕ ਕਰਨੇ ਜੋ ਸਨ ਇਹ ਪ੍ਰਧਾਨ ਕਰਮ ਮੰਨਿਆ ਗਿਆ। ਦੁਆਪਰ ਦੇ ਵਿੱਚ ਪੂਜਾ ਦੇਵੀ ਦੇਵਤਿਆਂ ਦੀ ਅਰਾਧਨਾ ਤਪ ਇਤਿਆਦਿਕ ਇਹ ਸਭ ਤੋਂ ਉੱਤਮ ਕਰਮ ਮੰਨਿਆ। ਤਿੰਨੇ ਯੁਗਾਂ ਦੇ ਵਿੱਚ ਇਹ ਤਿੰਨ ਕਰਮ ਦ੍ਰਿੜ ਸਨ। ਕਲ ਕੇਵਲ ਨਾਮ ਆਧਾਰ ਕਲਯੁਗ ਦੇ ਵਿੱਚ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਨਾਮ ਦਾ ਆਧਾਰ ਹੈ। ਕਲ ਮਹਿ ਰਾਮ ਨਾਮ ਸਾਰ, ਵਾਹਿਗੁਰੂ ਦਾ ਨਾਮ ਸਰਬ ਸ਼੍ਰੋਮਣੀ ਹੈ। ਇਹ ਨਹੀਂ ਕਿ ਸਿਰਫ ਕਲਯੁਗ ਵਿੱਚ ਹੀ ਨਾਮ ਪ੍ਰਧਾਨ ਹੈ, ਹੋਰਨਾਂ ਯੁਗਾਂ ਵਿੱਚ ਨਾਮ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਅੰਦਰ ਇਹ ਉਪਦੇਸ਼ ਫਰਮਾਇਆ ਹੈ ਕਿ ਚੌਹਾਂ ਯੁਗਾਂ ਵਿੱਚ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੈ। ਜੇ ਨਾਮ ਪੱਲੇ ਹੈ ਉਸ ਦਾ ਪਾਰ ਉਤਾਰਾ ਹੈ, ਉਸ ਦੇ ਕੀਤੇ ਹੋਏ ਸਾਧਨ ਸਫਲ ਹਨ, ਨਹੀਂ ਤਾਂ ਨਾਮ ਵਿਹੂਣੇ ਬਾਕੀ ਧਰਮ ਕਰਮ ਵੀ ਨਿਸਫਲ ਚਲੇ ਜਾਂਦੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਣਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਜੋ ਪਾਵਨ ਸ੍ਰੀ ਮੁਖ ਵਾਕ ਅੱਜ ਫੁਰਮਾਨ ਕੀਤਾ ਹੈ, ਇਸ ਵਿੱਚ ਇਹੀ ਸਿੱਖਿਆ ਗੁਰੂ ਗਰੀਬ ਨਿਵਾਸ ਜੀ ਨੇ ਫੁਰਮਾਈ ਹੈ। ਸ਼ਬਦ ਦੀ ਰਹਾਉ ਵਾਲੀ ਪੰਗਤੀ ਹੈ, ਜੁਗ ਚਾਰੇ ਨਾਮ ਵਡਿਆਈ ਹੋਈ। ਚਾਰੇ ਹੀ ਯੁਗਾਂ ਵਿੱਚ, ਚੌਹਾਂ ਯੁਗਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੀ ਸਦਾ ਵਡਿਆਈ ਹੋਈ ਹੈ, ਨਾਮ ਦੀ ਵਡਿਆਈ ਵਰਤੀ ਹੈ। ਜੇ ਨਾਮ ਲੱਗੈ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ। ਜਿਹੜੇ ਨਾਮ ਦੇ ਨਾਲ ਲੱਗੇ, ਜਿਨ੍ਹਾਂ ਨਾਮ ਜਪਿਆ, ਨਾਮ ਨਾਲ ਜੁੜੇ, ਉਹੀ ਮੁਕਤ ਹੋਏ ਨੇ, ਉਹੀ ਗਾਂ ਮੁਕਤ ਹੋਣਗੇ, ਉਹੀ ਹੁੰਦੇ ਨੇ। ਔਰ ਗੁਰੂ ਤੋਂ ਬਿਨਾਂ ਕੋਈ ਨਾਮ ਨਹੀਂ ਪਾ ਸਕਦਾ, ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਉਂ ਸਰਬ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖੋ ਵੱਖਰੇ ਯੁਗਾਂ ਦਾ ਵਰਣਨ ਕਰ ਕਰਕੇ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਦਰਸਾ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਅਦਵੈਤ ਰੂਪ ਹੈ। ਓਅੰਕਾਰ ਸਰਬ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਭ ਦਾ ਰਚਨਹਾਰਾ ਹੈ, ਉਚਾਰਨ ਤੋਂ ਉਹ ਰੱਖਿਆ ਕਰਨ ਵਾਲਾ ਹੈ, ਭਾਵ ਜੋ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ ਉਸ ਦੀ ਰੱਖਿਆ ਕਰਦਾ ਹੈ। ਸਤ ਗੁਰ ਪ੍ਰਸਾਦ, ਸਤ ਨਿਸ਼ਚੇ ਵਾਚਕ ਸੱਚਾ ਹੈ, ਗੁਰ ਚੇਤਨ ਰੂਪ ਹੈ, ਪ੍ਰਸਾਦ ਆਨੰਦ ਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ, ਰਾਗ ਦੇ ਪਹਿਲੇ ਘਰ ਭਾਵ ਸੁਰ ਤਾਲ ਵਿੱਚ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤ ਯੁਗ ਸੱਚ ਕਹਿ ਸਭ ਕੋਈ। ਹਜ਼ੂਰ ਫਰਮਾਉਂਦੇ ਨੇ ਜਦ ਸ੍ਰਿਸ਼ਟੀ ਤੇ ਸਤ ਯੁਗ ਦਾ ਸਮਾਂ ਸੀ ਤਾਂ ਸੱਚ ਕਹਿ ਸਭ ਕੋਈ, ਉਸ ਵੇਲੇ ਸਾਰੇ ਸੱਚ ਕਹਿੰਦੇ ਸਨ। ਸਤ ਕਰਮ ਪ੍ਰਧਾਨ ਸੀ, ਸੱਚ ਕਰਮ ਆਮ ਵਰਤਨ ਵਿੱਚ, ਆਮ ਕਾਰ ਵਿਹਾਰ ਵਿੱਚ ਸਭ ਸੱਚ ਬੋਲਦੇ ਸਨ। ਝੂਠ ਦਾ ਬੋਲਬਾਲਾ ਨਹੀਂ ਬਲਕਿ ਸੱਚ ਦਾ ਹੀ ਬੋਲਬਾਲਾ ਸੀ। ਸੱਚ ਹੀ ਸੱਚ ਸਾਰੇ ਕਹਿੰਦੇ ਸਨ, ਸੱਚ ਪ੍ਰਤੱਗੀ ਹੀ ਸਨ। ਸਤਿਯੁਗ ਸੱਚ ਕਹਿ ਸਭ ਕੋਈ। ਸੱਚ ਕੀ ਹੈ? ਵਾਹਿਗੁਰੂ ਦਾ ਨਾਮ, ਸੱਚ ਪਰਮੇਸ਼ਰ ਦਾ ਨਾਮ ਸਾਰੇ ਕਹਿੰਦੇ ਸਨ। ਸਤ ਪ੍ਰਤੱਗੀ ਲੋਕ ਸਨ ਤੇ ਇਉਂ ਸਤ ਪ੍ਰਤੱਗੀ ਹੋਣ ਕਰਕੇ ਘਰ ਘਰ ਭਗਤ ਗੁਰਮੁਖ ਹੋਈ। ਗੁਰਮੁਖ ਗੁਰੂ ਕੇ ਮੁਖ ਥੀ, ਗੁਰੂ ਕੇ ਰਾਹੀ, ਗੁਰੂ ਕੇ ਦੁਆਰਾ ਘਰ ਘਰ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਹੋਈ। ਹਰ ਘਰ ਭਗਤੀ, ਹਰ ਘਰ ਗੁਰਮੁਖਤਾਈ, ਇਉਂ ਹਰ ਘਰ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ, ਇਉਂ ਸੱਚ ਕਹਿੰਦੇ ਸਨ। ਘਰ ਘਰ ਭਗਤੀ ਹੁੰਦੀ ਸੀ। ਸਤਿਯੁਗ ਧਰਮ ਪੈਰ ਹੈ ਚਾਰ। ਸਤਿਯੁਗ ਦੇ ਵਿੱਚ ਧਰਮ ਦੇ ਚਾਰ ਪੈਰ ਜੋ ਮੰਨੇ ਗਏ ਨੇ, ਉਹ ਚਾਰੇ ਪੈਰ ਜੋ ਸਨ ਉਹ ਸੰਪੂਰਨ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁਮੇਰ ਪਰਬਤ ਦੀ ਚੋਟੀ ਤੇ ਜਿਸ ਵੇਲੇ ਸਿੱਧਾਂ ਨਾਲ ਵਾਰਤਾ ਹੋਈ ਹੈ, ਸੋ ਇਉਂ ਧਰਤੀ ਬਾਰੇ, ਹੋਰ ਵਿਦਾਂਤ ਬਾਰੇ, ਹੋਰ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਬਾਰੇ ਵਿਚਾਰਾਂ ਹੋਈਆਂ। ਆਮ ਇਹ ਖਿਆਲ ਸ਼ਾਸਤਰਾਂ ਦੇ ਅਨੁਸਾਰ, ਸਿਮਰਤੀਆਂ ਦੇ ਅਨੁਸਾਰ, ਪ੍ਰਾਪਤਨ ਗ੍ਰੰਥਾਂ ਅਨੁਸਾਰ ਹਿੰਦੁਸਤਾਨ ਵਿੱਚ ਪ੍ਰਚਲਿਤ ਹੈ ਕਿ ਇਹ ਜੋ ਧਰਤੀ ਹੈ ਇਹ ਇੱਕ ਧੌਲੇ ਬਲਦ ਨੇ, ਭਾਵ ਚਿੱਟੇ ਰੰਗ ਦੇ ਬਲਦ ਨੇ ਆਪਣੇ ਸਿੰਘਾਂ ਉੱਪਰ ਚੁੱਕੀ ਹੋਈ ਹੈ। ਜਦ ਭੂਚਾਲ ਆਉਂਦਾ ਤਾਂ ਉਹ ਪੁਰਾਣੇ ਗ੍ਰੰਥ ਇਹ ਵਹਿਮ ਭਰਿਆ ਖਿਆਲ ਕਹਿੰਦੇ ਨੇ ਕਿ ਉਹ ਜੋ ਬਲਦ ਹੈ ਉਹ ਆਪਣਾ ਸਿੰਘ ਬਦਲਦਾ ਹੈ ਜਾਂ ਸਿਰ ਹਿਲਾਉਂਦਾ ਹੈ ਤਾਂ ਭੂਚਾਲ ਆਉਂਦਾ। ਇਹ ਉਹਨਾਂ ਦਾ ਖਿਆਲ ਹੈ ਪੁਰਾਣੇ ਗ੍ਰੰਥਾਂ ਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ ਵਿਚਾਰ ਹੁੰਦਿਆਂ ਐਸੇ ਬਚਨ ਸਿੱਧਾਂ ਨੇ ਕੀਤੇ ਕਿ ਧਰਤੀ ਜੋ ਹੈ ਧੌਲੇ ਬਲਦ ਨੇ ਆਪਣੇ ਸਿਰ ਦੇ ਉੱਪਰ, ਆਪਣੇ ਸਿੰਘਾਂ ਉੱਪਰ ਉਠਾਈ ਹੋਈ ਹੈ। ਮਹਾਰਾਜ ਕਹਿਣ ਲੱਗੇ ਫਿਰ ਉਹ ਜਿਹੜਾ ਬਲਦ ਹੈ ਜਿਸਨੇ ਧਰਤੀ ਸਿੰਘਾਂ ਤੇ ਚੁੱਕੀ ਹੈ ਉਹ ਕਿਸ ਚੀਜ਼ ਦੇ ਆਸਰੇ ਖਲੋਤਾ ਹੈ, ਕਾਹਦੇ ਤੇ ਖੜਾ ਹੈ? ਉਹ ਕਹਿੰਦੇ ਜੀ ਇੱਕ ਹੋਰ ਧਰਤੀ ਹੈ ਉਹਦੇ ਤੇ। ਮਹਾਰਾਜ ਕਹਿਣ ਲੱਗੇ ਉਹ ਧਰਤੀ ਕਿਵੇਂ ਖੜੀ ਹੈ? ਉਹ ਹੋਰ ਇੱਕ ਧੌਲਾ ਬਲਦ ਹੈ ਉਸਨੇ ਚੁੱਕੀ ਹੈ। ਫਿਰ ਉਹ ਬਲਦ ਕਹਿੰਦੇ ਹੋਰ ਧਰਤੀ। ਮਹਾਰਾਜ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣ ਜੋਰ। ਇੱਕ ਧਰਤੀ ਬਲਦ ਨੇ ਚੁੱਕੀ ਹੈ ਸਿੰਘਾਂ ਤੇ, ਉਹ ਹੋਰ ਧਰਤੀ ਤੇ ਧਰਤੀ ਉੱਪਰ ਖਲੋਤਾ ਹੈ। ਹੋਰ ਧਰਤੀ ਕਿਸੇ ਹੋਰ ਬਲਦ ਨੇ ਚੁੱਕੀ ਹੈ, ਉਹ ਫੇਰ ਹੋਰ ਕਿਸੇ ਧਰਤੀ ਤੇ ਖਲੋਤਾ। ਇਉਂ ਕਹਿੰਦੇ ਹੋ, ਇਉਂ ਧਰਤੀਆਂ ਤਾਂ ਪਰੇ ਤੋਂ ਪਰੇ ਹੋਰ ਤੋਂ ਹੋਰ ਨੇ, ਤੇ ਜਿਹੜਾ ਸਭ ਤੋਂ ਆਖਰੀ ਜਿਹੜੀ ਧਰਤੀ ਹੈ ਸੋ ਉਹ ਕਿਹਦੇ ਆਸਰੇ ਤੇ ਖਲੋਤੀ ਹੈ, ਜਾਂ ਉਹਨੂੰ ਚੁੱਕਣ ਵਾਲਾ ਬਲਦ ਕਾਹਦੇ ਆਸਰੇ ਤੇ ਖਲੋਤਾ ਹੋਇਆ ਹੈ? ਸੋ ਕੋਈ ਜਵਾਬ ਨਹੀਂ ਸੀ ਕਿਸੇ ਕੋਲ, ਨਿਰੁੱਤਰ ਹੋ ਕੇ ਰਹਿ ਗਏ। ਬੇਨਤੀ ਕਰਨ ਲੱਗੇ, ਮਹਾਰਾਜ ਫਿਰ ਤੁਹਾਡਾ ਕੀ ਖਿਆਲ ਹੈ, ਧਰਤੀ ਕਿਵੇਂ ਟਿਕੀ ਹੈ? ਹਜ਼ੂਰ ਫੁਰਮਾਨ ਕਰਨ ਲੱਗੇ, ਹਾਂ ਭਾਈ ਬਲਦ ਤਾਂ ਹੈ ਪਰ ਕੋਈ ਪ੍ਰਤੱਖ ਹੱਡ ਚੰਮਦਾ ਨਹੀਂ। ਕਿਹੜਾ ਬਲਦ ਹੈ? ਧੌਲ ਧਰਮ ਦਇਆ ਕਾ ਪੂਤ। ਧਰਮ ਰੂਪੀ ਧੌਲਾ ਬਲਦ ਹੈ, ਭਾਵ ਧਰਮ। ਇਹ ਸ੍ਰਿਸ਼ਟੀ, ਇਹ ਧਰਤੀ ਧਰਮ ਦੇ ਆਸਰੇ ਤੇ ਹੈ, ਤੇ ਧਰਮ ਜੋ ਹੈ ਉਹ ਦਇਆ ਦਾ ਪੁੱਤਰ ਕਿਹਾ ਜਾਂਦਾ। ਦਇਆ ਵਿੱਚੋਂ ਹੀ ਧਰਮ ਪੈਦਾ ਹੁੰਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਦਇਆ ਨਹੀਂ ਉਹਦੇ ਹਿਰਦੇ ਵਿੱਚ ਧਰਮ ਵੀ ਨਹੀਂ। ਸੋ ਇਉਂ ਇਸ ਧਰਮ ਦੇ ਆਸਰੇ ਹੀ ਇਹ ਸ੍ਰਿਸ਼ਟੀ ਕਾਇਮ ਹੈ, ਧਰਮ ਦੇ ਆਸਰੇ ਹੀ ਧਰਤੀ ਅਡੋਲ ਹੈ। ਸੋ ਇਹ ਜਿਹੜਾ ਧਰਮ ਹੈ ਇਸ ਦੇ ਚਾਰ ਪੈਰ ਮੰਨੇ ਨੇ, ਜਿਵੇਂ ਬਲਦ ਦੇ ਚਾਰ ਪੈਰ ਹੁੰਦੇ ਨੇ, ਚਾਰ ਪੈਰ ਧਰਮ ਰੂਪੀ ਬਲਦ ਦੇ ਮੰਨੇ ਨੇ। ਸੱਤ, ਯੱਗ, ਤਪ ਔਰ ਦਾਨ, ਇਹ ਚਾਰ ਪੈਰ ਮੰਨੇ ਜਾਂਦੇ ਨੇ। ਸੋ ਸੱਤ ਪ੍ਰਤੱਗੀ ਹੋਣਾ, ਯੱਗ ਇਤਿਆਦਿਕ ਕਰਨੇ ਔਰ ਫਿਰ ਤਪ ਕਰਨਾ ਤੇ ਦਾਨ ਦੇਣਾ, ਇਹ ਚਾਰ ਪੈਰ ਹਨ। ਹਜ਼ੂਰ ਫਰਮਾਉਂਦੇ ਹਨ ਸਤਿਯੁਗ ਧਰਮ ਪੈਰ ਹੈ ਚਾਰ। ਸਤਿਯੁਗ ਦੇ ਵਿੱਚ ਧਰਮ ਦੇ ਇਹ ਚਾਰੇ ਪੈਰ ਜੋ ਸਨ ਉਹ ਮੌਜੂਦ ਸਨ। ਇਉਂ ਧਰਮ ਆਪਣੇ ਸੰਪੂਰਨ ਸਰੂਪ ਦੇ ਵਿੱਚ ਉਸ ਵੇਲੇ ਕਾਇਮ ਸੀ। ਲੋਕ ਸੱਤ ਪ੍ਰਤੱਗੀ ਵੀ ਸਨ, ਜਿਹੜਾ ਪ੍ਰਧਾਨ ਕਰਮ ਮੰਨਿਆ ਗਿਆ। ਯੱਗ ਵੀ ਕੀਤੇ ਜਾਂਦੇ ਸਨ, ਤਪ ਵੀ ਕਰਦੇ ਸਨ, ਦਾਨ ਵੀ ਦਿੰਦੇ ਸਨ। ਸੋ ਇਉਂ ਲੱਖ ਵਰੇ ਦੀ ਉਮਰ ਮਨੁੱਖ ਦੀ ਮੰਨੀ ਗਈ ਸਤਿਯੁਗ ਦੇ ਵਿੱਚ। ਹਜ਼ਾਰਾਂ ਹਜ਼ਾਰਾਂ ਵਰੇ ਲੋਕ ਸਮਾਧੀਆਂ ਲਾਉਂਦੇ ਸਨ, ਤਪੱਸਿਆ ਕਰਦੇ ਸਨ, ਬੰਦਗੀ ਕਰਦੇ ਸਨ, ਇਉਂ ਦਾਨ ਦਿੰਦੇ ਸਨ, ਯੱਗ ਕਰਦੇ ਸਨ ਤੇ ਸਤ ਪ੍ਰਤੱਗੀ ਸਨ। ਇਉਂ ਭਾਈ ਸਤਿਯੁਗ ਦੇ ਵਿੱਚ ਧਰਮ ਦੇ ਚਾਰੇ ਪੈਰ ਪਰਪੱਕ ਸਨ। ਗੁਰਮੁਖ ਬੂਝੈ ਕੋ ਵਿਚਾਰ। ਕੋਈ ਕੋਈ ਗੁਰਮੁਖ ਪਿਆਰੇ ਜੋ ਹਨ ਇਸ ਵਿਚਾਰ ਨੂੰ ਬੁੱਝਦੇ ਹਨ। ਗੁਰੂ ਕੇ ਦੁਆਰਾ ਕੋਈ ਸ੍ਰੇਸ਼ਟ ਵਿਚਾਰ ਨੂੰ ਬੁੱਝ ਸਕਦਾ ਹੈ, ਜਾਣ ਸਕਦਾ ਹੈ। ਜੁਗ ਚਾਰੇ ਨਾਮ ਵਡਿਆਈ ਹੋਈ। ਚੌਹਾਂ ਯੁੱਗਾਂ ਵਿੱਚ ਵਡਿਆਈ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਵਡਿਆਈ ਹੋਈ, ਉਹਨਾਂ ਨੂੰ ਮਾਣ ਸਤਿਕਾਰ ਮਿਲਿਆ, ਉਹਨਾਂ ਦੀ ਲੋਕ ਪਰਲੋਕ ਵਿੱਚ ਸੋਭਾ ਹੋਈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ। ਜੁਗ ਚਾਹੇ ਕੋਈ ਵੀ ਹੈ, ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ, ਚੌਹਾਂ ਯੁਗਾਂ ਵਿੱਚ ਵਾਹਿਗੁਰੂ ਦੇ ਨਾਮ ਦੀ ਹੀ ਮਹਾਨਤਾ ਹੈ, ਨਾਮ ਦੀ ਹੀ ਵਡਿਆਈ ਹੋਈ ਹੈ। ਇਹ ਨਹੀਂ ਕਿ ਸਿਰਫ ਸੱਚ ਬੋਲਣ ਕਰਕੇ ਪਾਰ ਉਤਾਰਾ ਹੋ ਜਾਵੇ ਜਾਂ ਤਾਪ ਦਾਨ ਇਤਿਆਦਿਕ ਕਰਨ ਨਾਲ, ਯੱਗ ਕਰਨ ਦੇ ਨਾਲ ਹੀ ਮੁਕਤੀ ਹੋ ਜਾਵੇ। ਨਹੀਂ, ਜੇ ਨਾਮ ਲਾਗੈ ਸੋ ਮੁਕਤ ਹੋਵੇ। ਚੌਹਾਂ ਯੁਗਾਂ ਵਿੱਚ ਵਾਹਿਗੁਰੂ ਦੇ ਨਾਮ ਦੀ ਹੀ ਐਸੀ ਵਡਿਆਈ ਹੈ, ਨਾਮ ਦੀ ਮਹਾਨਤਾ ਹੈ ਕਿ ਜੇ ਨਾਮ ਲਾਗੈ, ਨਾਮੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜਿਹੜਾ ਲੱਗਦਾ ਹੈ, ਭਾਵ ਜਿਹੜਾ ਨਾਮ ਸਿਮਰਦਾ ਹੈ, ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਹੈ, ਸੋ ਮੁਕਤ ਹੋਵੇ। ਉਹ ਸੰਸਾਰ ਤੋਂ ਮੁਕਤ ਹੁੰਦਾ, ਉਸ ਦੀ ਮੁਕਤੀ ਹੁੰਦੀ ਹੈ, ਉਸਦਾ ਪਾਰ ਉਤਾਰਾ ਹੁੰਦਾ ਹੈ। ਨਾਮ ਦੇ ਸਦਕਾ ਕੇਵਲ ਮੁਕਤੀ ਦੀ ਪ੍ਰਾਪਤੀ। ਪ੍ਰਾਤਨ ਗ੍ਰੰਥਾਂ ਨੇ, ਵੇਦਾਂ ਇਤਿਹਾਸਕਾਂ ਨੇ ਚਾਰ ਮੁਕਤੀਆਂ ਕਹੀਆਂ। ਚਾਰ ਮੁਕਤੀਆਂ ਸਲੋਕ, ਸਰੂਪ, ਸਮੀਪ ਔਰ ਸਾਯੁਜ। ਸਲੋਕ ਮੁਕਤੀ ਕਹਿੰਦੇ ਨੇ, ਜਿਵੇਂ ਜਿਸ ਇਸ਼ਟ ਦੇਵ ਦੀ ਕੋਈ ਆਰਾਧਨਾ ਕਰੇ, ਜਿਸ ਦੀ ਪੂਜਾ ਕਰੇ, ਜਿਸ ਦਾ ਸੋ ਧਿਆਨ ਹਿਰਦੇ ਵਿੱਚ ਧਾਰਨ ਕਰੇ, ਉਸ ਵਰਗਾ ਸਰੂਪ ਮਿਲ ਜਾਣਾ, ਇਸ ਨੂੰ ਸਰੂਪ, ਸੋ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਣਾ, ਇਸ ਨੂੰ ਸਲੋਕ ਮੁਕਤੀ ਕਿਹਾ ਜਾਂਦਾ। ਸਭ ਤੋਂ ਪਹਿਲੀ ਸਲੋਕ ਮੁਕਤੀ, ਜਿਵੇਂ ਬ੍ਰਹਮਾ ਦੀ ਉਪਾਸ਼ਨਾ ਕੋਈ ਕਰਦਾ ਹੋਵੇ ਤੇ ਉਹਦੀ ਭਗਤੀ ਸੰਪੂਰਨ ਹੋਣ ਤੋਂ ਉਸ ਨੂੰ ਆਤਮਿਕ ਤੌਰ ਤੇ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਵੇ। ਜਿਵੇਂ ਸ਼ਿਵ ਜੀ ਦੀ ਆਰਾਧਨਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੋ ਜਾਵੇ, ਜਿਵੇਂ ਵਿਸ਼ਨੂੰ ਦੀ ਆਰਾਧਨਾ ਕਰਨ ਵਾਲੇ ਨੂੰ ਬੈਕੁੰਠ ਮਿਲ ਜਾਵੇ, ਇਉਂ ਜਿਸ ਦੀ ਆਰਾਧਨਾ ਕਰਦੇ ਹੋਈਏ ਉਸ ਦੇ ਲੋਕ ਦੇ ਵਾਸੀ ਹੋਣਾ, ਇਸ ਨੂੰ ਸਲੋਕ ਮੁਕਤੀ ਕਿਹਾ ਹੈ। ਦੂਸਰੀ ਸਰੂਪ ਮੁਕਤੀ ਹੈ, ਜਿਸ ਦੀ ਆਰਾਧਨਾ ਕਰਦੇ ਹਾਂ, ਜਿਸ ਦੀ ਪੂਜਾ ਕਰਦੇ ਹਾਂ ਜੀਵ, ਸੋ ਉਸ ਵਰਗਾ ਸਰੂਪ ਮਿਲ ਜਾਣਾ, ਉਹਦੇ ਵਰਗਾ ਰੰਗ ਰੂਪ, ਉਹਦੇ ਵਰਗੀ ਸ਼ਕਲ ਸੂਰਤ ਮਿਲ ਜਾਣੀ। ਸੋ ਇਸੇ ਤਰ੍ਹਾਂ ਹੀ ਸਮਝ ਲਈਏ, ਜਿਵੇਂ ਬ੍ਰਹਮਾ ਦੀ ਪੂਜਾ ਕਰਨ ਵਾਲੇ ਨੂੰ ਬ੍ਰਹਮਾ ਦਾ ਸਰੂਪ ਮਿਲ ਜਾਵੇ, ਉਹਦਾ ਆਪਣਾ ਸਰੂਪ ਬ੍ਰਹਮੇ ਵਰਗਾ ਹੂ ਬਹੂ ਬਣ ਜਾਵੇ, ਇਸ ਨੂੰ ਸਰੂਪ ਮੁਕਤੀ ਕਿਹਾ ਜਾਂਦਾ ਹੈ। ਔਰ ਫਿਰ ਤੀਸਰੀ ਮੁਕਤੀ ਜੋ ਸਮੀਪ ਕਹੀ ਹੈ, ਸਮੀਪ ਦਾ ਅਰਥ ਹੈ ਨੇੜੇ, ਆਪਣੇ ਇਸ਼ਟ ਦੇਵ ਦੀ, ਆਪਣੇ ਪੂਜਨੀਕ ਦੀ, ਆਪਣੇ ਆਰਾਧਨ ਯੋਗ ਦੀ, ਸੋ ਅਤਿਅੰਤ ਨੇੜਤਾ ਹਾਸਲ ਹੋ ਜਾਣੀ, ਬਹੁਤੇ ਨੇੜੇ ਰਹਿਣ ਦਾ ਸੁਭਾਗ ਮਿਲਣਾ, ਇਹ ਸਮੀਪ ਮੁਕਤੀ ਕਹੀ ਹੈ। ਚੌਥੀ ਸਾਜੁਜ ਹੈ, ਸਾਜੁਜ, ਯੁਜ ਦਾ ਭਾਵ ਹੈ ਅੰਗ, ਉਹੋ ਜਿਹੀ ਅੰਗ ਪ੍ਰਤੰਗ ਹੋ ਜਾਣੇ, ਅੰਗਾਂ ਦੇ ਵਿੱਚ ਹੀ ਮਿਲ ਜਾਣਾ, ਉਹਦੇ ਵਿੱਚ ਸਮਾ ਜਾਣਾ, ਇਹ ਸਾਜੁਜ ਮੁਕਤੀ ਕਹੀ ਹੈ। ਇਹ ਚਾਰ ਮੁਕਤੀਆਂ ਹਨ, ਪਰ ਇਹ ਚੌਰੇ ਮੁਕਤੀਆਂ ਅਟਲ ਨਹੀਂ। ਇਹ ਮੁਕਤੀ ਦਾ ਸੁਖ ਓਨਾ ਚਿਰ ਹੈ ਜਿੰਨਾ ਚਿਰ ਕੀਤੇ ਹੋਏ ਪੁੰਨ ਕਰਮ ਔਰ ਕੀਤੀ ਹੋਈ ਆਰਾਧਨਾ ਦਾ ਫਲ ਕਾਇਮ ਹੈ। ਜਦੋਂ ਉਹ ਫਲ ਸੰਪੂਰਨ ਹੋ ਗਿਆ, ਮੁੱਕ ਗਿਆ, ਮਹੱਤਮ ਖਤਮ ਹੋ ਗਿਆ, ਤਾਂ ਫੇਰ ਇਸ ਦੁਨੀਆਂ ਦੇ ਉੱਪਰ ਜਨਮ ਮਿਲ ਜਾਣਾ। ਹਜ਼ੂਰ ਫਰਮਾਉਂਦੇ ਨੇ, ਚਾਰ ਮੁਕਤ ਚਾਰ ਹੈ ਸਿੱਧ ਮਿਲਕੈ, ਦੁੱਲ ਹੈ ਪ੍ਰਭ ਕੀ ਸਰਨ ਭਰਿਓ। ਇਹ ਵਾਹਿਗੁਰੂ ਦੀ ਸ਼ਰਨ ਵਿੱਚ ਹਨ। ਅਸਲੀ ਮੁਕਤੀ ਹੈ ਕੇਵਲ ਮੁਕਤੀ। ਕੇਵਲ ਦਾ ਅਰਥ ਹੁੰਦਾ ਸ਼ੁੱਧ, ਸ਼ੁੱਧ ਮੁਕਤੀ। ਸੋ ਸ਼ੁੱਧ ਮੁਕਤੀ ਕੀ ਹੈ? ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਜਿਵੇਂ ਪਾਣੀ ਵਿੱਚ ਲਹਿਰ ਪੈਦਾ ਹੋ ਕੇ ਪਾਣੀ ਵਿੱਚ ਹੀ ਸਮਾ ਜਾਂਦੀ ਹੈ, ਅਭੇਦ ਹੋ ਜਾਂਦੀ ਹੈ, ਇਵੇਂ ਵਾਹਿਗੁਰੂ ਔਰ ਵਾਹਿਗੁਰੂ ਦੇ ਪਿਆਰੇ ਇੱਕਮਿੱਕ ਹੋ ਜਾਂਦੇ ਨੇ, ਕੋਈ ਦੂਸਰੀ ਵੱਖਰੀ ਵਿਚਾਰ ਨਹੀਂ ਰਹਿ ਜਾਂਦੀ, ਦੂਜਾਪਣ ਨਹੀਂ ਰਹਿੰਦਾ, ਦੂਜੈਗੀ ਦੁਆਇਤ ਨਹੀਂ ਰਹਿੰਦੀ, ਇੱਕਮਿੱਕ ਵਾਹਿਗੁਰੂ ਦੇ ਸਰੂਪ ਵਿੱਚ ਹੋ ਜਾਣਾ, ਸੋ ਇਹ ਕੇਵਲ ਮੁਕਤੀ ਹੈ, ਇਹ ਅਵਿਨਾਸ਼ੀ ਮੁਕਤੀ ਹੈ, ਕਦੇ ਖਤਮ ਹੋਣ ਵਾਲੀ ਨਹੀਂ। ਸਤ ਰਾਹੀਂ, ਤਪ ਰਾਹੀਂ, ਦਾਨ ਰਾਹੀਂ, ਯੱਗਾਂ ਰਾਹੀਂ ਕੋਈ ਸਲੋਕ ਸਰੂਪ ਸਮੀਪ ਸਾਜੋ ਜੋ ਮੁਕਤੀ ਤਾਂ ਮਿਲ ਸਕਦੀ ਹੈ, ਪਰ ਜਿਹੜੀ ਕੇਵਲ ਮੁਕਤੀ ਸ਼ੁੱਧ ਮੁਕਤੀ ਹੈ ਉਹ ਵਾਹਿਗੁਰੂ ਦੇ ਨਾਮ ਸਦਕਾ ਪ੍ਰਾਪਤ ਹੁੰਦੀ ਹੈ। ਜੇ ਨਾਮ ਲੱਗੈ ਸੋ ਮੁਕਤ ਹੋਵੇ, ਜਿਹੜਾ ਨਾਮ ਦੇ ਨਾਲ ਲੱਗੇ ਉਹ ਮੁਕਤ ਹੁੰਦਾ, ਉਹਦਾ ਪਾਰ ਉਤਾਰਾ ਹੁੰਦਾ ਹੈ। ਪਰ ਇਹ ਵੀ ਇੱਕ ਅਟਲ ਸਿਧਾਂਤ ਹੈ, ਗੁਰ ਬਿਨ ਨਾਮ ਨਾ ਪਾਵੇ ਕੋਈ, ਗੁਰੂ ਤੋਂ ਬਿਨਾਂ ਕੋਈ ਨਾਮ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਹੀ ਨਾਮ ਦੀ ਦਾਤ ਦੇ ਕੇ ਜੀਵਾਂ ਨੂੰ ਨਿਵਾਜਦਾ ਹੈ। ਹਜ਼ੂਰ ਫਰਮਾਉਂਦੇ ਨੇ, ਬਿਨ ਗੁਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ, ਬਿਨ ਸਤਿਗੁਰ ਨਾਮ ਨਾ ਪਾਈਐ, ਬੁੱਝਹੁ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਇਉਂ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਨਾਮ ਦਾ ਖਜ਼ਾਨਾ ਜੋ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਹੈ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਅਮੋਲਕ ਰਤਨ ਰੂਪੀ ਪਰਮੇਸ਼ਰ ਦਾ ਨਾਮ ਜੋ ਹੈ ਇਹ ਤਾਂ ਪੂਰਿਆਂ ਸਤਿਗੁਰਾਂ ਦੇ ਕੋਲ ਹੈ, ਸਤਿਗੁਰਾਂ ਕੋਲੋਂ ਹੀ ਪ੍ਰਾਪਤ ਹੁੰਦਾ। ਗੁਰੂ ਬਿਨਾਂ ਕੋਈ ਨਾਮ ਨਹੀਂ ਪ੍ਰਾਪਤ ਕਰ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਤ੍ਰੇਤੈ ਇੱਕ ਕਾਲ ਕੀਨੀ ਦੂਰ। ਜਦ ਤ੍ਰੇਤਾ ਯੁਗ ਆਇਆ ਸਤਿਯੁਗ ਤੋਂ ਬਾਅਦ, ਤਾਂ ਤ੍ਰੇਤੇ ਦੇ ਵਿੱਚ ਇੱਕ ਕਾਲ, ਇੱਕ ਸ਼ਕਤੀ, ਧਰਮ ਦਾ ਇੱਕ ਪੈਰ, ਇੱਕ ਚਰਨ ਕੀਨੀ ਦੂਰ, ਇੱਕ ਸ਼ਕਤੀ ਦੂਰ ਕਰ ਦਿੱਤੀ ਹੈ। ਭਾਵ ਇੱਕ ਪੈਰ ਜੋ ਸਹਿ ਉਹ ਖਤਮ ਹੋ ਗਿਆ, ਹਟ ਗਿਆ। ਜੋ ਜਿਹੜਾ ਮੇਨ ਮੁੱਖ ਕਰਮ ਸੀ ਸੱਤ ਕਰਮ, ਇਸ ਸੱਤ ਕਰਮ ਦੇ ਤ੍ਰੇਤੇ ਯੁਗ ਅੰਦਰ ਅਣਹੋਂਦ ਪੈਦਾ ਹੋ ਗਈ। ਪਾਖੰਡ ਵਰਤਿਆ ਹਰ ਜਾਣ ਨਦੂਰ। ਜਦੋਂ ਸੱਚ ਕਰਮ ਨਾ ਰਹਿ ਗਿਆ ਤਾਂ ਸੱਚ ਦੀ ਜਗ੍ਹਾ ਤੇ ਹੁਣ ਪਾਖੰਡ ਵਰਤਿਆ, ਪਖੰਡ ਵਰਤ ਗਿਆ। ਸੱਚ ਔਰ ਪਖੰਡ ਆਪਾ ਵਿਰੋਧੀ ਵਸਤੂਆਂ ਨੇ, ਜੋ ਅਸਲ ਤੌਰ ਤੇ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ, ਜਿਸ ਦਾ ਅੰਦਰ ਬਾਹਰ ਪਰਮੇਸ਼ਰ ਦੇ ਪ੍ਰੇਮ ਵਿੱਚ ਔਰ ਨਾਮ ਸਿਮਰਨ ਵਿੱਚ ਇੱਕ ਹੋਇਆ ਹੋਇਆ, ਉਹ ਤਾਂ ਸੱਚ ਹੈ। ਪਰ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ, ਨਾਮ ਦਾ ਪ੍ਰੇਮ ਨਹੀਂ, ਕੇਵਲ ਬਾਹਰੀ ਤੌਰ ਤੇ ਦਿਖਾਵਾ ਕਰਦਾ, ਮੈਂ ਬੜਾ ਸਿਮਰਨ ਕਰਦਾ, ਬੜੀ ਭਗਤੀ ਕਰਦਾ, ਬੜੀ ਬੰਦਗੀ ਕਰਦਾ, ਉਹ ਸੱਚ ਨਹੀਂ ਬਲਕਿ ਉਹ ਪਾਖੰਡ ਹੈ। ਇਉਂ ਇਹ ਜਿਹੜਾ ਸੱਤ ਰੂਪੀ ਪੈਰ ਸੀ, ਇਹ ਤ੍ਰੇਤੇ ਦੇ ਵਿੱਚ ਇਸਦੀ ਅਣਹੋਂਦ ਹੋ ਗਈ ਤੇ ਪਾਖੰਡ ਵਰਤ ਗਿਆ। ਜਦੋਂ ਪਾਖੰਡ ਫੈਲਿਆ, ਹਰ ਜਾਣਨ ਦੂਰ, ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਜਾਣਨ ਲੱਗ ਪਏ। ਸੋ ਇਉਂ ਪਰਮੇਸ਼ਰ ਨੂੰ ਦੂਰ ਸਮਝ ਲਿਆ। ਵਾਹਿਗੁਰੂ ਜੋ ਨਿਕਟ ਵਸਦਾ ਹੈ, ਪਖੰਡ ਉਦੋਂ ਹੀ ਹੈ, ਦਿਖਾਵਾ ਉਦੋਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਨਜ਼ਦੀਕ ਨਾ ਸਮਝੀਏ। ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੋਣਾ ਇਹੀ ਪਾਖੰਡ ਹੈ। ਤੇ ਇਹ ਅੰਦਰੋਂ ਬਾਹਰੋਂ ਹੋਰ ਹੋਣ ਦੀ ਮਨ ਵਿੱਚ ਭਾਵਨਾ ਪਰਪੱਕ ਉਦੋਂ ਹੁੰਦੀ ਹੈ ਜਦੋਂ ਇਹੀ ਖਿਆਲ ਹੋਵੇ ਕਿ ਮੇਰੀ ਚਲਾਕੀ ਦਾ ਕਿਸੇ ਨੂੰ ਪਤਾ ਨਹੀਂ, ਬਾਹਰੋਂ ਮੈਂ ਇਉਂ ਬਣ ਬਣ ਦਿਖਾਵਾਂ, ਅੰਦਰ ਜੋ ਮਰਜ਼ੀ ਕਰਾਂ, ਕਿਸੇ ਨੂੰ ਮੇਰੇ ਬਾਰੇ ਪਤਾ ਨਹੀਂ। ਭੁੱਲ ਜਾਂਦਾ ਹੈ ਇਹ ਜੀਵ ਕਿ ਦੁਨੀਆਂ ਦੇ ਕਿਸੇ ਮਨੁੱਖ ਨੂੰ, ਕਿਸੇ ਇਨਸਾਨ ਨੂੰ ਪਤਾ ਹੋਵੇ ਜਾਂ ਨਾ ਹੋਵੇ, ਵਾਹਿਗੁਰੂ ਨੂੰ ਤਾਂ ਪਤਾ ਹੈ, ਉਹ ਤਾਂ ਅੰਗ ਸੰਗ ਹੈ, ਉਹ ਤਾਂ ਸਦਾ ਨਾਲ ਰਹਿੰਦਾ ਹੈ। ਪਖੰਡ ਵਰਤਦਾ ਉਦੋਂ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਜਾਣ ਲਈਦਾ। ਪਰਮੇਸ਼ਰ ਨੂੰ ਕਿਧਰੇ ਦੂਰ ਸਮਝ ਲਿਆ ਤੇ ਆਪਣੇ ਆਪ ਨੂੰ ਰੱਬ ਕਹਿ ਕੇ, ਆਪਣੇ ਆਪ ਨੂੰ ਖੁਦਾ ਕਹਿ ਕੇ ਪੂਜਾ ਕਰਵਾਉਣ ਲੱਗ ਪਿਆ। ਸਨ ਟੋਪੀ, ਸਨ ਕੱਪੜੀ, ਜੁੱਤੇ ਸਣੇ ਖੁਦਾ, ਇਹੋ ਜਿਹੀ ਹਾਲਤ ਹੋ ਜਾਂਦੀ ਹੈ ਪਖੰਡੀ ਲੋਕਾਂ ਦੀ। ਪਖੰਡ ਵਰਤਿਆ ਤ੍ਰੇਤੇ ਯੁਗ ਵਿੱਚ ਇਸ ਸੰਸਾਰ ਅੰਦਰ, ਅਕਾਲ ਪੁਰਖ ਵਾਹਿਗੁਰੂ ਨੂੰ ਦੂਰ ਜਾਣਨ ਲੱਗ ਪਏ, ਇਉਂ ਖੁਦ ਪਰਮੇਸ਼ਰ ਤੋਂ ਦੂਰ ਹੋ ਗਏ। ਗੁਰਮੁਖ ਬੂਝੈ ਸੋਝੀ ਹੋਈ। ਪਰ ਇਸ ਤ੍ਰੇਤੇ ਯੁਗ ਵਿੱਚ ਵੀ ਗੁਰੂ ਕੇ ਦੁਆਰਾ ਜਿਨ੍ਹਾਂ ਨੇ ਸੋ ਬੁੱਝਿਆ ਸਿਧਾਂਤ ਨੂੰ ਜਾਣਿਆ ਹੈ, ਸੋਝੀ ਹੋਈ, ਉਹਨਾਂ ਨੂੰ ਸੋਝੀ ਪ੍ਰਾਪਤ ਹੋਈ, ਉਹਨਾਂ ਨੂੰ ਅੰਤਰ ਆਤਮਿਕ ਗਿਆਨ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਗੁਰੂ ਕੇ ਰਾਹੀਂ ਪਰਮੇਸ਼ਰ ਦੇ ਨਾਮ ਨੂੰ ਬੁੱਝਿਆ, ਜਿਨ੍ਹਾਂ ਨੇ ਨਾਮ ਦੀ ਆਰਾਧਨਾ ਕੀਤੀ ਹੈ, ਨਾਮ ਦਾ ਸਿਮਰਨ ਕੀਤਾ ਹੈ, ਉਹਨਾਂ ਨੂੰ ਅੰਤਰ ਆਤਮਿਕ ਗਿਆਨ ਦੀ ਪ੍ਰਾਪਤੀ ਹੋਈ। ਉਹ ਪਾਖੰਡੀ ਨਹੀਂ ਬਣੇ, ਸੋ ਉਹ ਸੱਤ ਨੂੰ ਛੱਡ ਕੇ ਪਾਸੇ ਨਹੀਂ ਹੋਏ, ਬਲਕਿ ਉਹਨਾਂ ਨੂੰ ਆਤਮਿਕ ਸੋਝੀ ਪ੍ਰਾਪਤ ਹੋਈ ਹੈ, ਗਿਆਨ ਮਿਲਿਆ ਹੈ। ਅੰਤਰ ਨਾਮ ਵਸੈ ਸੁਖ ਹੋਈ। ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਦਾ ਹੈ, ਪਰਮੇਸ਼ਰ ਦੇ ਨਾਮ ਦਾ ਵਾਸਾ ਉਹਨਾਂ ਦੇ ਹਿਰਦੇ ਵਿੱਚ ਹੋਇਆ ਹੈ, ਤੇ ਜਿਸ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਸੁਖ ਹੋਈ, ਉਸ ਨੂੰ ਫਿਰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਉਂ ਉਸ ਸਮੇਂ ਵਿੱਚ ਵੀ ਜਦੋਂ ਕਿ ਸੱਤ ਰੂਪੀ ਪੈਰ ਜਿਹੜਾ ਸੀ ਉਹ ਸਮਾਪਤ ਹੋ ਗਿਆ, ਪਖੰਡ ਦਾ ਬੋਲਬਾਲਾ ਹੋਇਆ, ਪਰਮੇਸ਼ਰ ਨੂੰ ਦੂਰ ਜਾਣਨ ਲੱਗ ਪਏ, ਕੇਵਲ ਯੱਗ ਕਰਮ ਕਰਨੇ ਹੀ ਪ੍ਰਧਾਨ ਕਰਮ ਮਿਥ ਲਿਆ, ਯੱਗ ਕਰ ਲਏ, ਕੋਈ ਰਾਜਸੂ ਯੱਗ, ਕੋਈ ਅਸਮੇਧ ਯੱਗ, ਕੋਈ ਗਜਮੇਧ, ਕੋਈ ਗੋਮੇਧ, ਕੋਈ ਨਰਮੇਧ, ਤਰ੍ਹਾਂ ਤਰ੍ਹਾਂ ਦੇ ਯੱਗ ਕਰ ਲਏ, ਤੇ ਯੱਗ ਨੂੰ ਹੀ ਮੁਕਤੀ ਦਾ ਸਾਧਨ ਮੰਨ ਲਿਆ, ਜੱਗ ਨੂੰ ਹੀ ਸਰਬ ਸੁਖਾਂ ਦਾ ਤੇ ਸਾਰੀਆਂ ਮਨੋਕਾਮਨਾ ਦੀ ਪੂਰਤੀ ਦਾ ਸਾਧਨ ਮੰਨ ਲਿਆ। ਇਉਂ ਪਾਖੰਡ ਵਿੱਚ ਹੀ ਬਹੁਤਾ ਰਚ ਗਏ, ਵਾਹਿਗੁਰੂ ਨੂੰ ਦੂਰ ਜਾਣ ਲਿਆ। ਉਸ ਸਮੇਂ ਅੰਦਰ ਵੀ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸੋ ਗੁਰੂ ਕੇ ਲੜ ਲੱਗ ਕੇ ਵਾਹਿਗੁਰੂ ਦੇ ਨਾਮ ਨੂੰ ਉਹਨਾਂ ਬੁੱਝਿਆ, ਜਾਣਿਆ, ਆਤਮਿਕ ਗਿਆਨ ਹਾਸਲ ਕੀਤਾ, ਔਰ ਹਿਰਦੇ ਵਿੱਚ ਨਾਮ ਵਸਣ ਕਰਕੇ ਆਤਮਿਕ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੋਈ। ਦੁਆਪੁਰ ਦੂਜਾ ਦੁਬਦਾ ਹੋਏ। ਅਗਲਾ ਦੁਆਪਰ ਯੁੱਗ ਆਇਆ ਹੈ। ਦੁਆਪਰ ਦੇ ਵਿੱਚ ਦੂਜਾ ਦ੍ਵੈਤ ਭਾਵ ਵਿੱਚ ਲੋਕ ਪੈ ਗਏ। ਦੁਬਦਾ ਹੋਏ, ਦੋ ਵਿਧੀਆਂ ਵਾਲਾ ਮਨ ਹੋ ਗਿਆ, ਮਨ ਅੰਦਰ ਦੁਬਦਾ ਪੈ ਗਈ, ਦੁਚਿੱਤੀ ਪੈ ਗਈ। ਦੂਜਾ ਦੂਜੀ ਮਾਇਆ ਜਗਤ ਚਿਤਵਾਸ। ਇੱਕ ਅਵਲ ਦਰਜਾ ਅਕਾਲ ਪੁਰਖ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਤੋਂ ਭਿੰਨ ਦੂਸਰੀ ਮਾਇਆ ਕਹੀ ਜਾਂਦੀ ਹੈ। ਇਹ ਮਾਇਆ ਦਾ ਪ੍ਰਭਾਵ ਦੁਆਪਰ ਯੁੱਗ ਵਿੱਚ ਮਨਾਂ ਅੰਦਰ ਬਹੁਤਾ ਹੋ ਗਿਆ। ਦੁਬਦਾ ਹੋਏ, ਦਵੈਤ ਵਾਲੀ ਵਿਧੀ ਹੋ ਗਈ, ਦੁਬਦਾ ਵਿੱਚ ਪੈ ਗਏ। ਇਉਂ ਦਵੈਤ ਭਾਵਨਾ ਮਨਾਂ ਦੇ ਅੰਦਰ ਬਹੁਤੀ ਪਸਰ ਗਈ। ਭਰਮ ਭੁਲਾਨੇ ਜਾਣ ਹੈ ਦੋਏ। ਭਰਮਾਂ ਦੇ ਵਿੱਚ ਪੈ ਕੇ ਜੀਵ ਐਸੇ ਭੁੱਲੇ ਕਿ ਜਾਣ ਹੈ ਦੋਏ, ਦਵੈਤ ਭਾਵ ਨੂੰ ਹੀ ਜਾਣਨ ਲੱਗ ਪਏ। ਜੀਵ ਨੂੰ ਵੱਖਰਾ ਔਰ ਈਸ਼ ਨੂੰ ਵੱਖਰਾ ਸਮਝ ਲਿਆ, ਵਾਹਿਗੁਰੂ ਨੂੰ ਵੱਖਰਾ, ਵਾਹਿਗੁਰੂ ਦੀ ਮਾਇਆ ਨੂੰ ਵੱਖਰਾ ਸਮਝ ਲਿਆ। ਇਉਂ ਦੋ ਰੂਪ ਕਰਕੇ ਸੰਸਾਰ ਦੇ ਲੋਕਾਂ ਨੇ ਇਸ ਜੀਵਨ ਨੂੰ ਜਾਣਿਆ। ਜਾਣ ਹੈ ਦੋਏ, ਸੋ ਕੇਵਲ ਦ੍ਵੈਤ ਭਾਵ ਹੀ ਜਾਣਦੇ ਨੇ। ਪਰਸਪਰ ਪ੍ਰੇਮ ਨਹੀਂ, ਮਿਲਾਪ ਦੀ ਭਾਵਨਾ ਨਹੀਂ, ਆਪਣਾ ਬੇਗਾਨਾ ਇਹ ਜਿਹੜਾ ਦ੍ਵੈਤ ਭਾਵ ਹੈ ਇਹ ਮਨਾਂ ਅੰਦਰ ਆ ਵਸਿਆ। ਐਸੀ ਦੁਬਦਾ ਜੋ ਸੀ ਉਹ ਦੁਆਪਰ ਦੇ ਸਮੇਂ ਵਿੱਚ ਫੈਲੀ। ਦੁਆਪੁਰ ਧਰਮ ਦੋਏ ਪੈਰ ਰਖਾਏ। ਹੁਣ ਇਉਂ ਦ੍ਵੈਤ ਭਾਵਨਾ ਦੇ ਸ਼ਿਕਾਰ ਹੋਣ ਨਾਲ ਦੁਆਪਰ ਵਿੱਚ ਧਰਮ ਦੇ ਦੋ ਪੈਰ ਰਹਿ ਗਏ। ਦਇਆ ਦੁਆਪਰ ਅੱਧੀ ਹੋਈ। ਇਉਂ ਦਇਆ ਮਨ ਨੂੰ ਅੱਧੀ ਹੋ ਗਈ ਦੁਆਪਰ ਦੇ ਵਿੱਚ। ਧਰਮ ਦੇ ਦੋ ਪੈਰ ਰਹਿ ਗਏ, ਸੋ ਦੋਹਾਂ ਪੈਰਾਂ ਆਸਰੇ ਧਰਮ ਰਿਹਾ। ਸੋ ਪਹਿਲਾਂ ਸਤਯੁਗ ਵਿੱਚ ਚਾਰੇ ਪੈਰ ਪਰਪੱਕ ਸਨ, ਸਤ, ਯੱਗ, ਤਪ, ਦਾਨ। ਤ੍ਰੇਤੇ ਵਿੱਚ ਆ ਕੇ ਸੱਤ ਕਰਮ ਜੋ ਸੀ, ਸੋ ਇਹ ਧਰਮ ਦਾ ਪੈਰ ਜੋ ਸੀ ਇਹ ਅਲੋਪ ਹੋਇਆ। ਤ੍ਰੇਤੇ ਵਿੱਚ ਜਿਹੜੇ ਸੋ ਯੱਗ ਕੀਤੇ ਜਾਂਦੇ ਸਨ, ਦੁਆਪਰ ਵਿੱਚ ਆ ਕੇ ਇਹ ਯੱਗ ਕਰਮਾਂ ਦੀ ਪ੍ਰਧਾਨਤਾ ਵੀ ਜੋ ਸੀ ਇਹ ਖਤਮ ਹੋ ਗਈ। ਸੋ ਇਉਂ ਦ੍ਵੈਤ ਭਾਵਨਾ ਦੇ ਵਿੱਚ ਜੀਵ ਪਏ। ਦੋ ਪੈਰ ਧਰਮ ਦੇ ਰਹਿ ਗਏ, ਤਾਪ ਅਤੇ ਦਾਨ। ਲੋਕ ਤਾਪ ਕਰਦੇ ਨੇ, ਦੇਵੀ ਦੇਵਤਿਆਂ ਦੀ ਪੂਜਾ ਆਰਾਧਨਾ ਕਰਦੇ, ਦਾਨ ਦਿੰਦੇ। ਤਾਪ ਕਰਮ ਨੂੰ, ਪੂਜਾ ਕਰਮ ਨੂੰ ਪ੍ਰਧਾਨ ਕਰਮ ਮੰਨਿਆ ਗਿਆ। ਇਉਂ ਦੋਹਾਂ ਪੈਰਾਂ ਦੇ ਆਸਰੇ ਧਰਮ ਕਾਇਮ ਰਹਿਆ। ਲੋਕਾਂ ਵਿੱਚੋਂ ਇਉਂ ਕੋਈ ਯੱਗ ਇਤਿਆਦਿ ਕਰਨ ਦੀ ਤੇ ਸਤ ਪ੍ਰਤੱਗੀ ਹੋਣ ਦੀ ਬਿਰਤੀ ਘਟਦੀ ਘਟਦੀ ਗਈ। ਪਰ ਮਹਾਰਾਜ ਕਹਿੰਦੇ ਨੇ ਕਿ ਦੁਆਪਰ ਯੁੱਗ ਵਿੱਚ ਵੀ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ। ਜੇ ਕੋਈ ਭਾਈ ਗੁਰਮੁਖ ਹੋ ਜਾਵੇ, ਗੁਰੂ ਵਾਲਾ ਬਣ ਜਾਵੇ, ਕੋਈ ਮੁਖੀ ਗੁਰੂ ਹੋਵੇ ਸ੍ਰੇਸ਼ਟ, ਤਾਂ ਨਾਮ ਦੀ ਦ੍ਰਿੜਤਾ ਕਰਾਵੇ। ਭਾਵ ਜਿਨ੍ਹਾਂ ਨੇ ਪੂਰਿਆਂ ਗੁਰਾਂ ਦਾ ਕਿਸੇ ਨੇ ਲੜ ਫੜਿਆ, ਉਸ ਵਕਤ ਜਿਹੜੇ ਕੋਈ ਗੁਰੂ ਸੰਸਾਰ ਤੇ ਆਏ ਸਮੇਂ ਦੇ, ਉਹਨਾਂ ਗੁਰਾਂ ਦੇ ਕੋਈ ਲੜ ਲੱਗਿਆ ਤਾਂ ਗੁਰੂ ਨੇ ਨਾਮ ਦੀ ਦ੍ਰਿੜਤਾ ਉਹਨਾਂ ਦੇ ਹਿਰਦੇ ਅੰਦਰ ਕਰਾਈ ਹੈ। ਮੁਖੀ ਗੁਰੂ ਹੋਵੇ ਤਾਂ ਨਾਮ ਦੀ ਦ੍ਰਿੜਤਾ ਕਰਾਏ। ਔਰ ਇਉਂ ਨਾਮ ਦੀ ਦ੍ਰਿੜਤਾ ਦੇ ਸਦਕਾ ਹੀ ਗੁਰਮੁਖ ਬਣ ਕੇ ਜੀਵਾਂ ਦਾ ਪਾਰ ਉਤਾਰਾ ਦੁਆਪਰ ਦੇ ਵਿੱਚ ਵੀ ਹੋਇਆ। ਕਲ ਯੁਗ ਧਰਮ ਕਲਾ ਇੱਕ ਰਹਾਏ। ਹੁਣ ਆਇਆ ਕਲਯੁਗ ਦਾ ਸਮਾਂ। ਕਲਯੁਗ ਦੇ ਇਸ ਸਮੇਂ ਵਿੱਚ ਧਰਮ ਦੀ ਕੇਵਲ ਇੱਕ ਕਲਾ ਰਹਿ ਗਈ, ਇੱਕ ਸ਼ਕਤੀ ਰਹਿ ਗਈ। ਸੋ ਇਉਂ ਤਾਪਜ ਵੀ ਜੋ ਸੀ ਉਹ ਵੀ ਖਤਮ ਹੋਏ। ਕੇਵਲ ਇੱਕ ਦਾਨ ਦੇ ਆਸਰੇ ਹੀ ਕਲਯੁਗ ਦੇ ਵਿੱਚ ਧਰਮ ਜੋ ਸੀ ਇਹ ਖੜਾ ਰਿਹਾ। ਇੱਕ ਪੈਰ ਚੱਲੈ ਮਾਇਆ ਮੋਹ ਵਧਾਏ। ਧਰਮ ਚੱਲਦਾ ਹੈ ਇੱਕ ਪੈਰ ਦੇ ਆਸਰੇ, ਭਾਵ ਸਿਰਫ ਦਾਨ ਉੱਪਰ ਧਰਮ ਟਿਕ ਗਿਆ, ਮਾਇਆ ਮੋਹ ਵਧਾਏ। ਜੀਵਾਂ ਨੇ ਮਾਇਆ ਦਾ ਮੋਹ ਬਹੁਤਾ ਆਪਣੇ ਹਿਰਦੇ ਅੰਦਰ ਵਧਾ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਐਸੀ ਜੀਵਾਂ ਦੀ ਹਾਲਤ ਹੈ ਇਸ ਸੰਸਾਰ ਦੇ ਅੰਦਰ ਕਿ ਇਹ ਮਾਇਆ ਇਕੱਤਰ ਕਰਕੇ ਹੀਤ ਚੀਤ ਦੇ ਲੇਰੇ ਪਾਰੀ, ਹਿੱਤ ਲਾ ਕੇ ਆਪਣੇ ਚਿੱਤ ਦਾ ਬੜੇ ਪਾਲ ਪਾਲ ਕੇ ਸੰਭਾਲ ਸੰਭਾਲ ਕੇ ਇਹ ਮਾਇਆ ਜੀਵ ਨੇ ਰੱਖੀ। ਸੋ ਇਉਂ ਚਿੱਤ ਦਾ ਪ੍ਰੇਮ ਲਾ ਕੇ ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇ ਲੇ ਰੱਖੀ ਨਰਾਰੀ। ਸੱਜਣਾਂ ਤੋਂ, ਪੁੱਤਰਾਂ ਤੋਂ, ਮਿੱਤਰਾਂ ਤੋਂ, ਸੰਬੰਧੀਆਂ ਤੋਂ, ਭਰਾਵਾਂ ਤੋਂ, ਇਹਨਾਂ ਸਾਰਿਆਂ ਤੋਂ ਵੱਖਰੀ ਛੁਪਾ ਛੁਪਾ ਕੇ ਰੱਖੀ ਮਾਇਆ ਇਕੱਤਰ ਕਰ ਕਰਕੇ ਲੈ ਲੈ ਕੇ। ਕੋਈ ਮੰਗ ਨਾ ਲਵੇ, ਕਿਸੇ ਨੂੰ ਦੇਣੀ ਨਾ ਪੈ ਜਾਵੇ, ਇਉਂ ਸਭ ਤੋਂ ਲੁਕਾ ਲੁਕਾ ਕੇ ਰੱਖਦਾ, ਆਪਣਾ ਪਰਦਾ ਰੱਖਦਾ ਹੈ, ਉਹਲਾ ਰੱਖਦਾ ਹੈ। ਧਾਮਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਧ ਤਨ ਜਾਰੀ। ਧੌਂਦਾ ਦੌੜਦਾ ਭੱਜਦਾ ਹੈ, ਪਾਵਨ ਸੋ ਇਉ ਪ੍ਰਾਪਤ ਕਰਦਾ ਹੈ ਮਾਇਆ ਨੂੰ। ਪਾਵਨ ਦੇ ਵਾਸਤੇ ਪ੍ਰਾਪਤ ਕਰਨ ਵਾਸਤੇ ਦੌੜਾ ਭੱਜਾ ਫਿਰਦਾ ਹੈ ਇਹ ਜੀਵ, ਕੂਰ ਕਮਾਵਨ ਝੂਠ ਦੀ ਕਮਾਈ ਕਰਦਾ ਹੈ। ਇਹ ਬਿਦ ਕਰਤ ਔਧ ਤਨ ਜਾਰੀ, ਇਉ ਕਰਦਿਆਂ ਕਰਦਿਆਂ ਹੀ ਸੋ ਸਾਰੀ ਉਮਰ ਆਪਣੇ ਸਰੀਰ ਦੀ ਜਿਹੜੀ ਸੀ ਸਾੜ ਛੱਡੀ, ਨਾਸ ਕਰ ਛੱਡੀ। ਮਾਇਆ ਦੀ ਪ੍ਰਾਪਤੀ ਦੀ ਦੌੜ ਭੱਜ, ਝੂਠ ਬੋਲਣਾ, ਵਲ ਛਲ ਕਰਨੇ, ਹੇਰਾ ਫੇਰੀਆਂ ਕਰਨੀਆਂ, ਧੋਖਾ ਧੜੀਆਂ, ਬੇਈਮਾਨੀਆਂ ਕਰਨੀਆਂ, ਫਰੇਬ ਕਰਨੇ, ਇਹ ਵਿਧੀਆਂ ਕਰਦਿਆਂ ਹੋਇਆਂ ਹੀ ਕਲਯੁਗ ਦੇ ਸਮੇਂ ਵਿੱਚ ਜੀਵਾਂ ਨੇ ਸਰੀਰ ਦੀ ਆਪਣੀ ਉਮਰ ਜੋ ਸੀ ਉਹ ਬਤੀਤ ਕਰ ਦਿੱਤੀ। ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗ ਸਗਲ ਬਿਦਹਾਰੀ। ਸ੍ਰੇਸ਼ਟ ਕਰਮ ਕਰਨੇ, ਧਰਮ ਵਿੱਚ ਪਰਪੱਕ ਰਹਿਣਾ, ਸੁੱਚ ਪਵਿੱਤਰਤਾ ਰੱਖਣੀ ਔਰ ਆਪਣੀ ਆਤਮਾ ਨੂੰ ਆਪਣੇ ਮਨ ਨੂੰ ਵੀ ਨਿਰਮਲ ਰੱਖਣਾ, ਸੁੱਚੀਆਂ ਰੱਖਣਾ ਔਰ ਸੰਜਮ ਰੱਖਣਾ, ਨਿਯਮ ਦੇ ਵਿੱਚ ਰਹਿਣਾ, ਮਰਯਾਦਾ ਵਿੱਚ ਰਹਿਣਾ। ਚੰਚਲ ਸੰਗ ਸਗਲ ਵਿਦਹਾਰੀ, ਇਹ ਜਾ ਸਾਰੀਆਂ ਜਿਹੜੀਆਂ ਚੰਗੀਆਂ ਵਿਧੀਆਂ ਸਨ, ਵਿਧੀ ਪੱਖ ਜੋ ਚੰਗੇ ਗੁਣ ਸਨ, ਇਸ ਚੰਚਲ ਮਾਇਆ ਪਿੱਛੇ ਲੱਗ ਕੇ ਜੀਵ ਨੇ ਸਭ ਕੁਝ ਹੀ ਹਾਰ ਛੱਡਿਆ, ਭਾਵ ਇਹ ਸਾਰੇ ਸੁਭ ਗੁਣ ਛੱਡ ਦਿੱਤੇ। ਨਾ ਆਪਣੇ ਮਨ ਦੇ ਅੰਦਰ ਕੋਈ ਸਤ ਸੰਤੋਖ ਰੱਖਿਆ, ਨਾ ਕਰਮ ਧਰਮ ਰੱਖਿਆ, ਨਾ ਦਇਆ ਤਪ ਦਾਨ ਇਤਿਆਦਿਕ ਰੱਖਿਆ, ਇਉਂ ਮਾਇਆ ਦੇ ਪਿੱਛੇ ਜੀਵ ਜੋ ਸੀ ਇਹ ਲੱਗ ਗਿਆ। ਇੱਕ ਪੈਰ ਚੱਲਦਾ, ਇੱਕ ਸਿਰਫ ਦਾਨ ਦੇ ਪੈਰ ਰੂਪੀ ਆਸਰੇ ਦੇ ਧਰਮ ਚੱਲਦਾ। ਮਾਇਆ ਮੋਹ ਵਧਾਏ, ਜੀਵਾਂ ਨੇ ਮਾਇਆ ਦਾ ਮੋਹ ਆਪਣੇ ਹਿਰਦਿਆਂ ਵਿੱਚ ਬਹੁਤਾ ਵਧਾ ਲਿਆ। ਮਾਇਆ ਮੋਹ ਅਤ ਗੁਬਾਰ, ਮਾਇਆ ਦੇ ਮੋਹ ਦਾ ਅਤਿਅੰਤ ਗੁਬਾਰ ਜੀਵਾਂ ਦੇ ਹਿਰਦੇ ਵਿੱਚ ਛਾ ਗਿਆ। ਅੰਧ ਗੁਬਾਰ, ਅੰਧ ਹਨੇਰਾ ਅਗਿਆਨਤਾ ਦਾ ਛਾਇਆ ਹੈ ਮਾਇਆ ਦੇ ਮੋਹ ਸਦਕਾ। ਸਤਿਗੁਰ ਭੇਟੈ ਨਾਮ ਉਧਾਰ, ਤੇ ਕਲਯੁਗ ਦੇ ਐਸੇ ਭਿਆਨਕ ਸਮੇਂ ਅੰਦਰ ਸਤਿਗੁਰ ਭੇਟੈ, ਸੱਚਾ ਗੁਰੂ ਮਿਲ ਜਾਵੇ, ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਨਾਮ ਉਧਾਰ। ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਮ ਦੇ ਸਦਕਾ ਜੀਵ ਦਾ ਉਧਾਰ ਹੁੰਦਾ ਹੈ, ਪਾਰ ਉਤਾਰਾ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਕੇ ਨਾਮ ਸਦਕਾ ਅਕਾਲ ਪੁਰਖ ਵਾਹਿਗੁਰੂ ਦਾ ਉਧਾਰ ਕਰ ਦਿੰਦੇ ਨੇ। ਇੱਥੋਂ ਤੱਕ ਸਤਿਗੁਰਾਂ ਚੌਹਾਂ ਯੁਗਾਂ ਦੇ ਵੱਖੋ ਵੱਖਰੇ ਜਿਹੜੇ ਸੋ ਧਰਮ ਹਨ ਇਹ ਕਹੇ ਨੇ ਕਿ ਸਤਿਯੁਗ ਦੇ ਵਿੱਚ ਸਤ, ਯੱਗ, ਤਪ, ਦਾਨ ਇਹ ਚਾਰੇ ਪੈਰ ਧਰਮ ਦੇ ਮੌਜੂਦ ਸਨ। ਤ੍ਰੇਤੇ ਦੇ ਵਿੱਚ ਸੱਤ ਅਲੋਪ ਹੋਇਆ, ਯੱਗ, ਤਪ, ਦਾਨ ਇਹ ਤਿੰਨ ਕਦਮ, ਤਿੰਨ ਕਰਮ ਰਹਿ ਗਏ ਔਰ ਫਿਰ ਦੁਆਪਰ ਜਦੋਂ ਆਇਆ ਤੇ ਇਉਂ ਦੋ ਪੈਰ ਰਹੇ, ਦੋ ਖਤਮ ਹੋਏ, ਕੇਵਲ ਤਪ ਅਤੇ ਦਾਨ ਰਹਿ ਗਏ। ਕਲਯੁਗ ਦੇ ਵਿੱਚ ਧਰਮ ਦੀ ਇੱਕੋ ਸ਼ਕਤੀ ਰਹੀ, ਇੱਕੋ ਚਰਨ ਰਹਿ ਗਿਆ, ਕੇਵਲ ਦਾਨ ਰੂਪੀ। ਸੋ ਇਉਂ ਇਹ ਵੱਖੋ ਵੱਖਰੀ ਸਾਰੇ ਯੁਗਾਂ ਦੀ ਰਚਨਾ, ਵੱਖੋ ਵੱਖਰੇ ਸਾਰੇ ਯੁਗਾਂ ਵਿੱਚ ਧਰਮ ਦੀ ਹਾਲਤ, ਪਰ ਹਮੇਸ਼ਾ ਚੌਹਾਂ ਯੁਗਾਂ ਵਿੱਚ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਰਹੀ। ਹੁਣ ਇਸ ਗੁਰ ਸ਼ਬਦ ਨੂੰ ਗਾਹੋ ਨਾਲ ਵਿਚਾਰਨ ਸਮਝਣ ਦਾ ਯਤਨ ਕਰੀਏ। ਕੀ ਹੈ ਸਤਯੁਗ, ਕੀ ਹੈ ਤ੍ਰੇਤਾ, ਕੀ ਹੈ ਦੁਆਪਰ, ਕੀ ਹੈ ਕਲਯੁਗ? ਜਿਹੜਾ ਇਹਨਾਂ ਯੁਗਾਂ ਦਾ ਚੱਕਰ ਅਕਾਲ ਪੁਰਖ ਵਾਹਿਗੁਰੂ ਨੇ ਚਲਾਇਆ ਉਹ ਤਾਂ ਹੈ, ਪਰ ਇੱਕ ਸਮੇਂ ਦੇ ਅੰਦਰ ਵੀ ਮਨੁੱਖ ਜੋ ਹੈ ਕੋਈ ਕਲਯੁਗੀ ਹੈ, ਕੋਈ ਦੁਆਪਰ ਦੇ ਪ੍ਰਭਾਵ ਵਾਲਾ, ਕੋਈ ਤ੍ਰੇਤੇ ਵਾਲਾ ਤੇ ਕੋਈ ਸਤਯੁਗੀ ਮਨੁੱਖ ਹੈ। ਸੋ ਜਿਸ ਵੇਲੇ ਕੇਵਲ ਤੇ ਕੇਵਲ ਮਾਇਆ ਦਾ ਮੋਹ ਹੀ ਮਨੁੱਖ ਦੇ ਹਿਰਦੇ ਅੰਦਰ ਬਹੁਤਾ ਵਧਿਆ ਹੋਇਆ ਹੋਵੇ, ਜਿਸ ਵੇਲੇ ਕੋਈ ਸੁੱਚ ਪਵਿੱਤਰਤਾ, ਕੋਈ ਤਾਪਦਾਨ ਦੀ ਬਿਰਤੀ ਜਾਂ ਕੋਈ ਸੱਚ ਇਤਿਹਾਸਕ ਮਨੁੱਖ ਦੇ ਹਿਰਦੇ ਵਿੱਚ ਨਾ ਹੋਵੇ ਤਾਂ ਸਮਝ ਲਈਏ ਕਿ ਇਹ ਕਲਯੁਗ ਵਰਤ ਰਿਹਾ ਹੈ। ਮਨੁੱਖ ਦੇ ਮਨ ਉੱਪਰ ਇਹ ਕਲਯੁਗ ਦਾ ਪ੍ਰਭਾਵ ਹੈ, ਇਹੀ ਕਲਯੁਗ ਹੈ। ਹਜ਼ੂਰ ਫਰਮਾਉਂਦੇ ਨੇ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਘੜੀ ਮਾਤਰ ਪਰਮੇਸ਼ਰ ਨਾ ਮਿਲੇ ਤਾਂ ਕਲਯੁਗ ਹੈ। ਜਦ ਵਾਹਿਗੁਰੂ ਭੁੱਲ ਜਾਵੇ, ਵਾਹਿਗੁਰੂ ਦਾ ਨਾਮ ਵਿਸਰ ਜਾਵੇ, ਧਰਮ ਕਰਮ ਵਿੱਚ ਬਿਰਤੀ ਰਹੇ ਹੀ ਨਾ, ਸੋ ਇਹ ਕਲਯੁਗ ਦਾ ਸਮਾਂ ਮਨੁੱਖ ਦੇ ਮਨ ਉੱਪਰ ਜੋ ਹੈ ਇਹ ਵਰਤ ਰਿਹਾ ਹੈ। ਮਨ ਅੰਦਰ ਦੁਬਦਾ ਹੋਵੇ, ਗੁਰੂ ਦੀ ਪੂਜਾ ਵੀ ਕਰਨੀ ਤੇ ਹੋਰਨਾਂ ਦੇ ਪਿੱਛੇ ਵੀ ਦੌੜੇ ਭੱਜੇ ਫਿਰਨਾ, ਦੋ ਵਿਧਾ ਮਨ ਹੋਣਾ, ਇਸੇ ਨੂੰ ਦੁਬਦਾ ਕਿਹਾ ਜਾਂਦਾ ਹੈ। ਸੋ ਇਉਂ ਮਨ ਅੰਦਰ ਦੁਬਦਾ, ਗੁਰੂ ਉੱਪਰ ਪੱਕਾ ਯਕੀਨ ਨਹੀਂ, ਵਿਸ਼ਵਾਸ ਨਹੀਂ, ਸ਼ਰਧਾ ਨਹੀਂ, ਨਿਸ਼ਚਾ ਨਹੀਂ, ਭਰੋਸਾ ਨਹੀਂ, ਗੁਰੂ ਕੀ ਬਾਣੀ ਤੇ ਵੀ ਸ਼ੰਕੇ, ਪਤਾ ਨਹੀਂ ਆਹ ਰਚਨਾ ਗੁਰੂ ਕੀ ਬਾਣੀ ਹੈ ਜਾਂ ਨਹੀਂ, ਇਹੋ ਜਿਹੇ ਸ਼ੰਕੇ ਮਨਾਂ ਅੰਦਰ, ਜਾਂ ਇਉਂ ਦੇਵੀ ਦੇਵਤਿਆਂ ਬੜੀਆਂ ਮਸਾਣਾਂ ਦੀ ਪੂਜਾ, ਹੋਰ ਤਰ੍ਹਾਂ ਤਰ੍ਹਾਂ ਦੇ ਕੋਈ ਐਸੇ ਖਿਆਲ, ਐਸੀ ਦੁਬਦਾ ਜਦੋਂ ਮਨ ਅੰਦਰ ਹੈ, ਇਹ ਮਨ ਨੂੰ ਦੁਆਪਰ ਯੁਗ ਜੋ ਹੈ ਮਨੁੱਖ ਦੇ ਹਿਰਦੇ ਅੰਦਰ ਵਰਤ ਰਿਹਾ ਹੈ। ਸੋ ਤ੍ਰੇਤਾ ਯੁਗ ਜਿਸ ਵੇਲੇ ਕੇਵਲ ਕੇਵਲ ਪਾਖੰਡ ਹੀ ਪਾਖੰਡ ਹਿਰਦੇ ਅੰਦਰ ਹੈ, ਪਰਮੇਸ਼ਰ ਨੂੰ ਦੂਰ ਸਮਝ ਛੱਡਿਆ ਹੈ। ਹਾਂ ਮਨ ਅੰਦਰ ਧਰਮ ਕਰਮ ਕਰਨ ਦੀ ਭਾਵਨਾ ਤਾਂ ਹੈ, ਮਨ ਅੰਦਰ ਕੋਈ ਇਸੇ ਪ੍ਰਕਾਰ ਪੂਜਾ ਦੀ ਭਾਵਨਾ ਤਾਂ ਹੈ, ਦਾਨ ਵਗੈਰਾ ਦੀ ਭਾਵਨਾ ਤਾਂ ਹੈ, ਪਰ ਵਾਹਿਗੁਰੂ ਨੂੰ ਨਜ਼ਦੀਕ ਨਹੀਂ ਜਾਣਿਆ, ਹਾਜ਼ਰ ਨਾਜ਼ਰ ਨਹੀਂ ਜਾਣਿਆ। ਇਹ ਤ੍ਰੇਤਾ ਤਿੰਨਾਂ ਕਲਾਂ ਵਾਲਾ ਧਰਮ ਮਨੁੱਖ ਦੇ ਹਿਰਦੇ ਅੰਦਰ ਤ੍ਰੇਤੇ ਦਾ ਪ੍ਰਭਾਵ ਹੈ। ਪਰ ਜਦ ਮਨੁੱਖ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਿਆਂ ਹੋਇਆ ਮਨੁੱਖ ਗਰੀਬ ਗੁਰਬੇ ਦੇ ਦਾਨ ਲੋੜਵੰਦ ਦੀ ਮਦਦ ਵੀ ਕਰ ਰਿਹਾ, ਜਦ ਜੀਵ ਇਉਂ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਆਰਾਧਨਾ ਵਿਚ ਵੀ ਜੁੜਿਆ ਹੋਇਆ ਹੈ, ਤੇ ਫੇਰ ਯੱਗ ਕਾਦ ਹੈ ਗੁਰੂ ਕੀ ਸੇਵਾ ਦਾ, ਯੱਗ ਵਾਹਿਗੁਰੂ ਦੇ ਨਾਮ ਦਾ, ਨਾਮ ਰੂਪੀ ਆਤਮਿਕ ਭੋਜਨ ਆਪ ਛਕਦਾ ਹੋਰਨਾਂ ਨੂੰ ਵੰਡਦਾ ਹੈ, ਗੁਰ ਸੇਵਾ ਤਪਾ ਸਿਰ ਤਪ ਸਾਰ, ਗੁਰੂ ਕੀ ਸੇਵਾ ਰੂਪੀ ਸ਼੍ਰੋਮਣੀ ਤਪ ਹੈ, ਇਹ ਤਪ ਦੀ ਭਾਵਨਾ ਮਨ ਅੰਦਰ ਹੈ, ਸਤ ਪ੍ਰਤੱਗੀ ਹੈ, ਸੱਚ ਨਾਲ ਜੁੜਿਆ ਹੋਇਆ ਹੈ, ਐਸਾ ਸ਼ੁਭ ਗੁਣਾਂ ਵਾਲਾ ਜੀਵ ਸਤਜੁਗੀ ਜੀਵ ਹੈ। ਇਹੀ ਸਤਜੁਗ ਹੈ ਜਦੋਂ ਹਿਰਦੇ ਵਿਚ ਧਰਮ ਦੀ ਪਰਪੱਕਤਾ ਹੈ, ਧਰਮ ਦੀ ਪ੍ਰਧਾਨਤਾ ਹੈ, ਵਾਹਿਗੁਰੂ ਦੇ ਨਾਮ ਦੇ ਵਿਚ ਲਿਵ ਜੁੜੀ ਹੋਈ ਹੈ, ਇਹ ਸਤਜੁਗ ਦਾ ਸਮਾਂ ਹੈ। ਸੋ ਚੌਹਾਂ ਯੁਗਾਂ ਵਿਚ ਵਾਹਿਗੁਰੂ ਦੇ ਨਾਮ ਦੀ ਵਡਿਆਈ ਸਤਿਗੁਰੂ ਸੁੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ, ਇਉਂ ਭਾਈ ਸਤਿਗੁਰ ਭੇਟੈ ਨਾਮ ਉਧਾਰ, ਸੱਚਾ ਗੁਰੂ ਪ੍ਰਾਪਤ ਹੋ ਜਾਵੇ ਤਾਂ ਉਸ ਦੇ ਬਖਸ਼ੇ ਹੋਏ ਨਾਮ ਸਦਕਾ ਉਧਾਰ ਪਾਰ ਉਤਾਰਾ ਹੁੰਦਾ ਹੈ। ਸਭ ਯੁਗ ਮਹਿ ਸਾਚਾ ਏਕੋ ਸੋਈ, ਸੋਈ ਉਹ ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਰਿਆਂ ਯੁਗਾਂ ਦੇ ਵਿਚ ਹੀ ਸੱਚਾ ਹੈ, ਸਾਰਿਆਂ ਯੁਗਾਂ ਵਿਚ ਹੀ ਤ੍ਰੈ ਕਾਲ ਆਬਾਦ ਰੂਪ ਹੈ, ਕਦੇ ਨਾਸ ਹੋਣ ਵਾਲਾ ਨਹੀਂ, ਸਦਾ ਸਤ ਸਰੂਪ ਹੈ ਪਰਮੇਸ਼ਰ ਚੌਹਾਂ ਯੁਗਾਂ ਵਿਚ। ਸਭ ਮਹਿ ਸੱਚ ਦੂਜਾ ਨਹੀਂ ਕੋਈ, ਸਾਰਿਆਂ ਦੇ ਵਿਚ ਉਹ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ ਹੀ ਵਰਤਦਾ ਹੈ, ਸਾਰੇ ਬ੍ਰਹਿਮੰਡਾਂ ਅੰਦਰ ਉਹ ਪਰਮੇਸ਼ਰ ਸਰਵ ਵਿਆਪਕ ਹੈ, ਮੌਜੂਦ ਹੈ, ਬਲਕਿ ਦੂਜਾ ਨਹੀਂ ਕੋਈ, ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ। ਨਾਮ ਜਪਣ ਵਾਲਿਆਂ ਦੀ ਐਸੀ ਉੱਚੀ ਸੁੱਚੀ ਬਿਰਤੀ ਹੋ ਜਾਂਦੀ ਹੈ, ਸਾਰਿਆਂ ਵਿਚ ਉਹਨਾਂ ਨੂੰ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੁੰਦੇ ਨੇ, ਸਭ ਵਿਚ ਪਰਮੇਸ਼ਰ ਨੂੰ ਜਾਣਦੇ ਨੇ, ਸਾਰਿਆਂ ਵਿਚ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਹੀ ਪ੍ਰਧਾਨ ਹੈ, ਉਸ ਤੋਂ ਬਿਨਾਂ ਦੂਸਰਾ ਹੋਰ ਕੋਈ ਸਮਰੱਥ ਨਹੀਂ। ਸਾਚੀ ਕੀਰਤ ਸੱਚ ਸੁਖ ਹੋਈ, ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਕੀਰਤੀ ਕੀਤੀ ਜਾਵੇ, ਉਸ ਵਡਿਆਈ ਕੀਤੀ ਜਾਵੇ, ਸਿਫਤ ਸਲਾਹ ਕੀਤੀ ਜਾਵੇ, ਤਾਂ ਸੱਚਾ ਜਿਹੜਾ ਆਤਮਿਕ ਸੁਖ ਹੈ ਉਹ ਪ੍ਰਾਪਤ ਹੁੰਦਾ ਹੈ। ਗੁਰਮੁਖ ਨਾਮ ਵਖਾਣੈ ਕੋਈ, ਮੁਖੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੇ ਦੁਆਰਾ ਕੋਈ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਖਾਣ ਦੇ ਭਾਵ ਕਹਿੰਦੇ ਹਨ, ਨਾਮ ਜਪਦੇ ਨੇ, ਨਾਮ ਦਾ ਸਿਮਰਨ ਕਰਦੇ ਨੇ, ਆਰਾਧਨਾ ਕਰਦੇ ਨੇ, ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋ ਜਾਵੇ। ਸਭ ਯੁਗ ਮਹਿ ਨਾਮ ਉਤਮ ਹੋਈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸਾਰਿਆਂ ਯੁਗਾਂ ਵਿਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਦਾ ਸਦਾ ਉੱਤਮ ਹੋ ਕੇ ਵਰਤਿਆ ਹੈ, ਪ੍ਰਧਾਨ ਕਰਮ ਹਮੇਸ਼ਾ ਵਾਹਿਗੁਰੂ ਦਾ ਨਾਮ ਹੀ ਹੈ। ਭਾਵੇਂ ਸਤਯੁਗ ਦੇ ਵਿਚ ਸਤ ਦੀ ਪ੍ਰਧਾਨਤਾ ਮੰਨੀ ਹੈ, ਭਾਵੇਂ ਤ੍ਰੇਤੇ ਦੇ ਵਿਚ ਯੱਗ ਜੋ ਹਨ ਇਹ ਮੁੱਖ ਕਰਮ ਮੰਨੇ ਗਏ, ਔਰ ਭਾਵੇਂ ਇਉਂ ਦੁਆਪਰ ਦੇ ਵਿਚ ਪੂਜਾ ਇਤਿਆਦਿਕ ਔਰ ਤਪ ਇਤਿਆਦਿਕ ਪ੍ਰਧਾਨ ਕਰਮ ਮੰਨੇ ਗਏ ਨੇ, ਪਰ ਚੌਹਾਂ ਯੁਗਾਂ ਵਿਚ ਵਡਿਆਈ ਵਾਹਿਗੁਰੂ ਦੇ ਨਾਮ ਦੀ ਹੈ, ਸਭ ਨਾਲੋਂ ਉੱਤਮ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਸਦਕਾ ਹੀ ਕੀਤੇ ਹੋਏ ਕਰਮ ਧਰਮ ਸਫਲੇ ਨੇ, ਜੇ ਨਾਮ ਪੱਲੇ ਨੇ ਤਾਂ ਕਰਮ ਧਰਮ ਵੀ ਫੋਕਟ ਹੋ ਜਾਂਦੇ ਨੇ। ਇਉਂ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੀ ਹੈ ਅਕਾਲ ਪੁਰਖ ਵਾਹਿਗੁਰੂ ਦਾ। ਸਭ ਯੁਗ ਮਹਿ ਨਾਮ ਉੱਤਮ ਹੋਈ, ਜਿਨ੍ਹਾਂ ਦੇ ਹਿਰਦੇ ਵਿਚ ਨਾਮ ਹੈ ਸਾਰੇ ਯੁਗਾਂ ਵਿਚ ਉਹੀ ਉੱਤਮ ਹੋਏ ਨੇ, ਉਹੀ ਉੱਤਮ ਮੰਨੇ ਗਏ, ਉਹੀ ਸਭ ਨਾਲੋਂ ਸ੍ਰੇਸ਼ਟ ਜਾਣੇ ਗਏ ਹਨ। ਗੁਰਮੁਖ ਵਿਰਲਾ ਬੁੱਝੈ ਕੋਈ, ਕੋਈ ਕੋਈ ਵਿਰਲਾ ਗੁਰਮੁਖ ਪਿਆਰਾ ਇਸ ਸਿਧਾਂਤ ਨੂੰ ਬੁੱਝ ਸਕਦਾ ਹੈ, ਨਾਮ ਦੀ ਇਸ ਵਡਿਆਈ ਨੂੰ ਸਮਝ ਸਕਦਾ ਹੈ। ਗੁਰਮੁਖ ਗੁਰੂ ਕੇ ਰਾਹੀਂ ਗੁਰੂ ਕੀ ਕਿਰਪਾ ਦੇ ਦੁਆਰਾ ਵਿਰਲੇ ਗੁਰਸਿੱਖ ਪਿਆਰੇ ਜੋ ਹਨ ਗੁਰਮੁਖ ਜਨ ਇਸ ਸਿਧਾਂਤ ਨੂੰ ਬੁੱਝਦੇ ਹਨ, ਸਮਝਦੇ ਹਨ। ਹਰ ਨਾਮ ਧਿਆਏ ਭਗਤ ਜਨ ਸੋਈ, ਜੋ ਕੋਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਇੱਕ ਜਪਣਾ ਹੈ, ਇੱਕ ਧਿਆਉਣਾ ਹੈ, ਜਪਣਾ ਰਸਨਾ ਦੇ ਨਾਲ ਜਾਪ ਕਰਨਾ, ਧਿਆਉਣਾ ਹਿਰਦੇ ਵਿਚ ਧਿਆਨ ਪੱਕੇ ਤੌਰ ਤੇ ਵਸਾਉਣਾ, ਧਿਆਨ ਵਸਾਉਣ ਨੂੰ ਹੀ ਧਿਆਉਣਾ ਕਿਹਾ ਜਾਂਦਾ ਹੈ। ਸੋ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਤੇ ਇਹ ਵੀ ਪਰਪੱਕ ਹੈ ਕਿ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਧਿਆਨ ਵਸਿਆ ਹੋਇਆ ਹੋਵੇ ਉਹਦੀ ਫਿਰ ਰਸਨਾ ਗੀਧੀ ਬੋਧਤ ਰਾਮ ਰਸਨਾ ਪਰਮੇਸ਼ਰ ਦਾ ਨਾਮ ਬੋਲਣ ਵਿੱਚ ਜਪਣ ਵਿੱਚ ਗਿਜ ਜਾਂਦੀ ਹੈ ਨਾਮ ਦੀ ਆਦਤ ਪੈ ਜਾਂਦੀ ਹੈ ਰਸਨਾ ਨੂੰ ਸੁਭਾਅ ਹੀ ਨਾਮ ਜਪਣ ਵਾਲਾ ਬਣ ਜਾਂਦਾ ਹੈ ਜੋ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ ਭਗਤ ਜਨ ਸੋਈ ਉਹੀ ਵਾਹਿਗੁਰੂ ਦਾ ਭਗਤ ਹੈ ਤੇ ਉਹੀ ਜਨ ਪਿਆਰਾ ਹੈ ਪਰਮੇਸ਼ਰ ਦਾ ਦਾਸ ਪਰਮੇਸ਼ਰ ਦਾ ਪਿਆਰਾ ਭਗਤ ਉਹੀ ਹੈ ਜੋ ਵਾਹਿਗੁਰੂ ਦਾ ਨਾਮ ਧਿਆਉਂਦਾ ਹੈ ਹੋਰ ਕਿਸੇ ਭੇਖ ਕਰਕੇ ਭਗਤ ਨਹੀਂ ਬਣਿਆ ਜਾ ਸਕਦਾ ਕਿਸੇ ਤਰ੍ਹਾਂ ਤਰ੍ਹਾਂ ਦੇ ਹੋਰ ਮੰਤਰਾਂ ਦੇ ਜਾਪ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਭਗਤੀ ਪਰਮੇਸ਼ਰ ਦੇ ਨਾਮ ਰਾਹੀਂ ਹੀ ਹੈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੁਗਾਂ ਜੁਗਾਂਤਰਾਂ ਦੇ ਵਿੱਚ ਚੌਹਾਂ ਜੁਗਾਂ ਵਿੱਚ ਸਾਰੇ ਜੁਗਾਂ ਵਿੱਚ ਹਮੇਸ਼ਾ ਵਾਹਿਗੁਰੂ ਦੇ ਨਾਮ ਦੀ ਹੀ ਵਡਿਆਈ ਹੋਈ ਹੈ ਨਾਮ ਹੀ ਸ਼੍ਰੋਮਣੀ ਹੈ ਨਾਮ ਜਪਣ ਨਾਲ ਹੀ ਹਮੇਸ਼ਾ ਪਾਰ ਉਤਾਰਾ ਹੈ ਇਉਂ ਚੌਹਾਂ ਜੁਗਾਂ ਦਾ ਸਾਂਝਾ ਧਰਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਚਾਹੇ ਦੁਨੀਆਂ ਦੇ ਉੱਪਰ ਹੋਰ ਤਰ੍ਹਾਂ ਤਰ੍ਹਾਂ ਦੇ ਜੋੜੇ ਔਗਣ ਹਨ ਉਹ ਵਿਆਪ ਜਾਣ ਚਾਹੇ ਸ਼ੁਭ ਗੁਣਾਂ ਤੋਂ ਜੀਵ ਖਾਲੀ ਹੋ ਜਾਣ ਹੀਣੇ ਹੋ ਜਾਣ ਚਾਹੇ ਘੋਰ ਕਲਯੁਗ ਵੀ ਕਿਉਂ ਨਾ ਵਰਤ ਜਾਵੇ ਜਿਨ੍ਹਾਂ ਦੇ ਕੋਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਉਹ ਸਦਾ ਸਦਾ ਹੀ ਸ੍ਰੇਸ਼ਟ ਹਨ ਸਦਾ ਹੀ ਉੱਤਮ ਹਨ ਸਦਾ ਹੀ ਸੰਸਾਰ ਦੇ ਤੱਤੇ ਝੋਲਿਆਂ ਤੋਂ ਉਹ ਬਚੇ ਰਹਿੰਦੇ ਨੇ ਔਰ ਇਉਂ ਮੋਹ ਮਾਇਆ ਤੋਂ ਜੰਜਾਲਾਂ ਤੋਂ ਔਗਣਾਂ ਤੋਂ ਬਚ ਕੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਦੇ ਅਭੇਦ ਹੁੰਦੇ ਨੇ ਇਹ ਨਾਮ ਦੀ ਵਡਿਆਈ ਹੈ ਇਉਂ ਭਾਈ ਚੌਹਾਂ ਜੁਗਾਂ ਵਿੱਚ ਵਾਹਿਗੁਰੂ ਦਾ ਨਾਮ ਹੀ ਸ਼੍ਰੋਮਣੀ ਹੈ ਇਹ ਸਿਧਾਂਤ ਗੁਰੂ ਮਹਾਰਾਜ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਬਖਸ਼ਿਸ਼ ਕੀਤਾ ਹੈ ਜੁੜੀਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸਤਿਗੁਰੂ ਮਹਾਰਾਜ ਦੇ ਲੜ ਲਾ ਕੇ ਨਾਮ ਦੀ ਪ੍ਰਾਪਤੀ ਕਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਔਰ ਅੱਗੇ ਵਾਸਤੇ ਸਮਾਪਤ ਬਖਸ਼ਿਸ਼ ਕਰਨ ਲਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।